ਗੁਰੂ ਪਿਆਰੀ ਸਾਧ ਸੰਗਤ ਜੀਓ, ਦੁਨੀਆ ਦੇ ਸਾਰੇ ਹੀ ਧਰਮ ਸਾਨੂੰ ਪਿਆਰ ਅਤੇ ਰਵਾਦਾਰੀ ਸਿਖਾਉਂਦੇ ਹਨ, ਕਿਉਂਕਿ ਮੂਲ ਰੂਪ ਵਿੱਚ ਸਾਡਾ ਸਭਨਾ ਦਾ ਇਸ਼ਟ ਇੱਕ ਅਕਾਲ ਪੁਰਖ ਹੈ। ਪਰ ਸਾਡੇ ਬਾਰਮੁਖੀ ਧਰਮ ਦੀ ਵਿਚਾਰਧਾਰਾ ਜਾਂ ਨਿਸ਼ਚੇ ਹਰ ਇੱਕ ਦੇ ਆਪੋ ਆਪਣੇ ਭਿੰਨ ਭਿੰਨ ਹੋਣ ਕਰਕੇ ਧਰਮਾਂ ਦੇ ਅੱਡ ਅੱਡ ਫਿਰਕੇ ਬਣ ਜਾਂਦੇ ਹਨ, ਅਤੇ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਚੰਗੇਰਾ ਅਤੇ ਅਸਲੀ ਹੋਣ ਦਾ ਦਾਅਵਾ ਕਰਦੇ ਹਨ। ਇਹਨਾਂ ਫਿਰਕਿਆਂ ਦੇ ਸਿਧਾਂਤ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਮਰਿਆਦਾ, ਉਹਨਾਂ ਦੇ ਰਸਮੋ ਰਿਵਾਜ਼ਾਂ, ਲਿਬਾਸ ਆਦਿ ਅੱਡ ਅੱਡ ਹੋਣ ਕਰਕੇ ਇਹਨਾਂ ਫਿਰਕਿਆਂ ਵਿਚਕਾਰ ਆਪਸ ਵਿੱਚ ਟਕਰਾਓ, ਝਗੜਾ ਜਾਂ ਤਸਬ ਲਾਜ਼ਮੀ ਹੈ, ਕਿਉਂਕਿ ਅਸੀਂ ਆਪਣੀ ਸੂਖਮ ਹਉਮੈ ਦੇ ਪ੍ਰਭਾਵ ਵਿੱਚ ਮੁੱਢਲੀ ਤੱਤ ਵਿਚਾਰਧਾਰਾ, ਮਰਿਆਦਾ ਅਤੇ ਸਿਧਾਂਤ ਨੂੰ ਆਪਣੇ ਮਨ ਦੀ ਰੰਗਤ ਅਨੁਸਾਰ ਬਦਲ ਦਿੰਦੇ ਹਾਂ। ਇਹੀ ਫਿਰਕਾ ਪ੍ਰਸਤੀ ਦਾ ਕਾਰਨ ਬਣਦਾ ਹੈ। ਇਹ ਮਜ਼ਹਬੀ ਤਸਬ ਕੀ ਹੈ, ਕਿਵੇਂ ਇਨਸਾਨੀਅਤ ਨੂੰ ਆਪਣੀ ਗ੍ਰਿਫਤ ਵਿੱਚ ਲੈਂਦਾ ਹੈ, ਕਿਵੇਂ ਇਸ ਦੇ ਤਪਦੇ ਭਾਂਬੜ ਤੋਂ ਬਚਿਆ ਜਾ ਸਕਦਾ ਹੈ, ਇਸ ਦੀ ਸੋਝੀ ਸਾਨੂੰ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਮਜ਼ਹਬੀ ਤਸਬ ਦੇ ਵਿਸ਼ੇ 'ਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ ਦਿੱਤੀ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਨੰਬਰ 107, ਮਜ਼ਹਬੀ ਤਸਬ ਭਾਗ ਦੂਜਾ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਇਨਸਾਨ ਅੰਦਰ ਜੋ ਆਤਮਾ ਹੈ ਉਹ ਅਕਾਲ ਪੁਰਖ ਦੀ ਹੀ ਜੋਤ ਜਾਂ ਉਸਦਾ ਪ੍ਰਕਾਸ਼ ਹੈ। ਪੰਜ ਭੌਤਿਕ ਸਰੀਰ ਨੂੰ ਜੀਵਨ ਦੇਣ ਵਾਲੀ ਇਹ ਜੋਤ ਹੀ ਹੈ ਜਿਸ ਨੂੰ ਸਿਰਜਣਹਾਰੇ ਨੇ ਆਪ ਇਸ ਸਰੀਰ ਵਿੱਚ ਰੱਖਿਆ ਹੈ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਫਿਰ ਗੁਰਬਾਣੀ ਵਿੱਚ ਇਹ ਤਾਕੀਦ ਕੀਤੀ ਗਈ ਹੈ ਕਿ ਹੇ ਮਨ, ਤੂੰ ਆਪਣੀ ਮੂਲ ਜੋਤ ਨੂੰ ਪਛਾਣ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵਸ ਰਹੀ ਹੈ ਤਾਂ ਫਿਰ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਪਰੰਤੂ ਜੇਕਰ ਅਜਿਹਾ ਦਿਖਾਈ ਨਹੀਂ ਦਿੰਦਾ ਤਾਂ ਫਿਰ ਇਸਦਾ ਕਾਰਨ ਕੀ ਹੈ? ਕਿਉਂਕਿ ਮਾਇਕੀ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਇਨਸਾਨ ਦੇ ਜੋਤ ਸਰੂਪੀ ਮਨ ਦੇ ਉਦਾਲੇ ਮਾਇਆ ਦੀ ਕਾਲਖ ਚੜ ਗਈ ਹੈ। ਇਹ ਕਾਲਖ ਜਾਂ ਮੈਲ ਮਨ ਉੱਤੇ ਸਿਰਫ ਇਸ ਜਨਮ ਦੀ ਨਹੀਂ ਬਲਕਿ ਪਿਛਲੇ ਕਈ ਜਨਮਾਂ ਤੋਂ ਚੱਲੀ ਆ ਰਹੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਭੁੱਲ ਜਾਂਦੇ ਹਾਂ, ਜਿਸ ਕਰਕੇ ਹਉਮੈ ਅਤੇ ਮੈਂ ਮੇਰੀ ਦੀ ਭਾਵਨਾ ਵਿੱਚ ਪ੍ਰਵਿਰਤ ਹੋ ਜਾਂਦੇ ਹਾਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹਉਮੈ ਜਾਂ ਮੈਂ ਮੇਰੀ ਦੀ ਅਗਿਆਨਤਾ ਵਿੱਚ ਪ੍ਰਵਿਰਤ ਹੋ ਕੇ ਅਸੀਂ ਉਹੀ ਸੋਚਦੇ, ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਾਂ, ਕਿਉਂਕਿ ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਅਸੀਂ ਆਪਣੇ ਪਾਪਾਂ ਤੋਂ ਬਚਣ ਲਈ ਅਤੇ ਆਪਣੀਆਂ ਆਤਮਿਕ ਲੋੜਾਂ ਦੀ ਪੂਰਤੀ ਵਾਸਤੇ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਧਾਰਦੇ ਹਾਂ। ਹਉਮੈ ਅਤੇ ਮੈਂ ਮੇਰੀ ਵਾਲੀ ਬਿਰਤੀ ਨਾਲ ਇਨਸਾਨ ਆਪੋ ਆਪਣੇ ਖਿਆਲਾਂ, ਆਪਣੇ ਨਿਸ਼ਚਿਆਂ, ਆਪਣੇ ਧਰਮ ਜਾਂ ਆਪਣੇ ਹੀ ਮਜ਼ਹਬ ਨੂੰ ਵਿਸ਼ੇਸ਼ਤਾ ਦਿੰਦਾ ਹੈ ਅਤੇ ਉਹਨਾਂ ਦੀ ਵਡਿਆਈ ਕਰਦਾ ਹੈ, ਨਾਲ ਹੀ ਦੂਸਰੇ ਧਰਮਾਂ ਦੀ ਨਿਖੇਧੀ ਵੀ ਕਰਦਾ ਹੈ। ਇਸ ਤਰ੍ਹਾਂ ਇਹ ਆਪਣੇ ਧਰਮ ਦੀ ਅਪਣੱਤ ਜਾਂ ਬਾਹਰਮੁਖੀ ਧਰਮ ਦੀ ਅਪਣੱਤ ਹੀ ਆਪਸੀ ਖਿੱਚੋ ਤਾਣ, ਖੁਦਗਰਜ਼ੀ, ਵੈਰ ਵਿਰੋਧ, ਵਾਦ ਵਿਵਾਦ, ਨਫ਼ਰਤ, ਤਸਬ, ਲੜਾਈ ਜਾਂ ਜ਼ੁਲਮ ਦਾ ਕਾਰਨ ਬਣ ਜਾਂਦੀ ਹੈ। ਧਰਮ ਜਾਂ ਮਜ਼ਹਬ ਦੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸਾਡੀ ਸ਼ਰਧਾ ਭਾਵਨੀ, ਸਾਡੇ ਕਰਮ ਕਾਂਡ ਅਤੇ ਜਗਿਆਸਾ, ਇਹ ਸਾਡੇ ਭਰਮ ਭੁਲਾਵੇ ਵਿੱਚੋਂ ਉਪਜਦੇ ਹਨ ਅਤੇ ਇਹਨਾਂ ਉੱਤੇ ਹੋਮੇ ਜਾਂ ਮੈਂ ਮੇਰੀ ਦੀ ਰੰਗਤ ਚੜ੍ਹੀ ਹੁੰਦੀ ਹੈ। ਸਾਡੇ ਆਪੋ ਧਾਰੇ ਹੋਏ ਧਾਰਮਿਕ ਖਿਆਲ ਅਤੇ ਨਿਸ਼ਚੇ ਇਹ ਐਵੇਂ ਓਪਰੇ ਜਾ ਦਿਖਾਵੇ ਮਾਤਰ, ਰੀਸੋ ਰੀਸੀ ਅਤੇ ਆਪਣੀ ਮਾਨਸਿਕ ਤਸੱਲੀ ਵਾਸਤੇ ਹੁੰਦੇ ਹਨ। ਜੇ ਗੌਹ ਨਾਲ ਅਸੀਂ ਡੂੰਘਾ ਵਿਚਾਰੀਏ ਤਾਂ ਸਾਨੂੰ ਅਨੁਭਵ ਹੋਏਗਾ ਕਿ ਸਾਡਾ ਰੱਬ ਤਾਂ ਇੱਕ ਹੈ, ਉਹਦਾ ਹੁਕਮ ਵੀ ਇੱਕ ਹੈ, ਉਹਦੀ ਜੋਤ ਵੀ ਇੱਕ ਹੈ, ਉਹਦਾ ਪ੍ਰਕਾਸ਼ ਇੱਕ ਹੈ, ਸ਼ਬਦ ਇੱਕ ਹੈ, ਬਾਣੀ ਇੱਕ ਹੈ, ਉਹਦੀ ਕੁਦਰਤ ਇੱਕ ਹੈ। ਗੁਰਬਾਣੀ ਵਿੱਚ ਏਕੇ ਦੇ ਇਸ ਰੂਪ ਨੂੰ ਇਉਂ ਦਰਸਾਇਆ ਗਿਆ ਹੈ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੁੱਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਣੀ ਸੱਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਜਲ ਤਰੰਗ ਅਰਫੇਨ ਬੁਦਬਦਾ ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਮਿਥਿਆ ਭਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ, ਸੁਕਿਰਤ ਮਨਸਾ ਗੁਰੂ ਪਦੇਸੀ ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ, ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਦੇਹ ਰਾਮ ਸੀਤ ਸੋਈ ਪੂਜਾ ਨਿਵਾਜ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪਰਮਾਉ ਹੈ, ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ, ਏਕੇ ਨੈਣ ਏਕੇ ਕਾਨ ਏਕੇ ਦੇਹ ਏਕੇ ਬਾਨ, ਖਾਕ ਬਾਦ ਆਤਿਸ਼ ਔ ਆਬ ਕੋ ਰਲਾਉ ਹੈ, ਅੱਲਹ ਅਪੇਖ ਸੋਈ ਪੁਰਾਨ ਔ ਕੁਰਾਨ ਹੋਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ। ਸਾਰੇ ਜੀਵ ਇੱਕ ਇਲਾਹੀ ਜੋਤ ਤੋਂ ਪ੍ਰਗਟ ਹੋਏ ਹਨ, ਸਾਡਾ ਮੂਲ ਸਰੋਤ ਅਤੇ ਵਿਰਸਾ ਵੀ ਇੱਕੋ ਹੀ ਹੈ। ਸੋ ਸਾਰੇ ਲੋਕਾਂ ਦਾ ਇਖਲਾਕੀ ਅਤੇ ਧਾਰਮਿਕ ਫਰਜ਼ ਕੀ ਬਣਦਾ ਹੈ ਕਿ ਉਹ ਆਪਸ ਦੇ ਵਿੱਚ ਮੁਖਾਲਫਤ ਦੀ ਬਜਾਏ ਰਵਾਦਾਰੀ, ਵੈਰ ਵਿਰੋਧ ਦੀ ਬਜਾਏ ਮੈਤਰੀ ਭਾਵ, ਕਿਰਨਾਂ ਦੀ ਬਜਾਏ ਪਿਆਰ, ਤੋਸਬ ਦੀ ਬਜਾਏ ਵਿਸ਼ਾਲਤਾ, ਝਗੜਿਆਂ ਦੀ ਬਜਾਏ ਮਿਲਾਪ, ਦਿਲ ਤੋੜਨ ਦੀ ਬਜਾਏ ਦਿਲ ਜੋੜਨ ਅਤੇ ਤਬਾਹੀ ਦੀ ਬਜਾਏ ਉਸਾਰੂ ਵਿਚਾਰ ਭਾਵਨਾ ਨਾਲ ਮਿਲ ਜੁਲ ਕੇ ਵਰਤ ਵਰਤਾਰਾ ਕਰਨ। ਗੁਰਬਾਣੀ ਸਾਨੂੰ ਇਸ ਵਿਸ਼ੇ ਸੰਬੰਧੀ ਇਉਂ ਅਗਵਾਈ ਕਰਦੀ ਹੈ, ਫਰੀਦਾ ਜੋਤੈ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ, ਆਪਣੜੇ ਕਰ ਜਾਈਐ ਪੈਰ ਤਿਨ੍ਹਾਂ ਦੇ ਝੁੰਮ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ, ਸਭਨਾ ਮਨ ਮਾਣਿਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਅਕਾਲ ਪੁਰਖ ਨੇ ਹਰ ਇੱਕ ਜੀਵ ਨੂੰ ਆਪਣੇ ਖਿਆਲਾਂ, ਵਲਵਲਿਆਂ, ਰੀਝਾਂ, ਨਿਸ਼ਚਿਆਂ ਅਤੇ ਕਰਮਾਂ ਧਰਮਾਂ ਦੀ ਆਜ਼ਾਦੀ ਦਿੱਤੀ ਹੋਈ ਹੈ। ਸੋ ਹਰ ਜੀਵ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਧਾਰਨ ਦਾ ਹੱਕ ਹੈ, ਮਜ਼ਹਬ ਧਾਰਨ ਦਾ ਹੱਕ ਹੈ, ਉਹਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਵੀ ਹੱਕ ਹੈ। ਸੋ ਇੱਕ ਦੂਜੇ ਦੇ ਧਰਮ ਅਤੇ ਸਿਧਾਂਤਾਂ ਵਿੱਚ ਸਾਨੂੰ ਦਖਲ ਦੇਣ, ਉਹਨਾਂ ਦੀ ਮੁਖਾਲਫਤ ਕਰਨ, ਘਿਰਨਾ ਕਰਨ, ਤੋਸਬ ਕਰਨ, ਮਖੌਲ ਉਡਾਉਣ ਜਾਂ ਨਿਰਾਦਰੀ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ। ਪਰ ਸਾਡੀ ਮਾਨਸਿਕ ਆਜ਼ਾਦੀ ਦੀ ਇੱਕ ਜ਼ਰੂਰੀ ਸ਼ਰਤ ਇਹ ਹੈ ਕਿ ਦੂਜਿਆਂ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ ਅਤੇ ਸਿਧਾਂਤਾਂ ਲਈ ਸਾਨੂੰ ਵਿਸ਼ਾਲਤਾ, ਸਹਿਣਸ਼ੀਲਤਾ ਰਵਾਦਾਰੀ ਆਦਰ ਭਾਉ ਮਿਲਵਰਤਨ ਅਤੇ ਪਿਆਰ ਵਾਲਾ ਵਤੀਰਾ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਮਜ਼ਹਬੀ ਨਿਸ਼ਚਿਆਂ ਅਤੇ ਸਿਧਾਂਤਾਂ ਨੂੰ ਹੋਰਨਾਂ ਉੱਤੇ ਜ਼ਬਰਦਸਤੀ ਠੋਸਣ ਦਾ ਕੋਈ ਹੱਕ ਨਹੀਂ। ਆਪਣੇ ਧਰਮ ਦੇ ਨਿਸ਼ਚਿਆਂ ਨੂੰ ਜ਼ਬਰਦਸਤੀ ਦੂਜਿਆਂ ਉੱਤੇ ਠੋਸਣ ਦੇ ਭਿਆਨਕ ਨਤੀਜਿਆਂ ਦੀਆਂ ਕਹਾਣੀਆਂ ਨਾਲ ਦੁਨੀਆ ਦਾ ਇਤਿਹਾਸ ਭਰਿਆ ਪਿਆ ਹੈ। ਇਹਦਾ ਸਹਿਮ ਅਜੇ ਤੱਕ ਸੰਸਾਰ ਦੇ ਵਾਯੂਮੰਡਲ ਵਿੱਚ ਪ੍ਰਤੀਤ ਹੁੰਦਾ ਹੈ। ਦੁਨਿਆਵੀ ਤੌਰ 'ਤੇ ਵੀ ਅਸੀਂ ਦੇਖਦੇ ਹਾਂ ਕਿ ਵਿੱਦਿਆ ਦੇ ਖੇਤਰ ਵਿੱਚ, ਵਿਗਿਆਨ ਦੇ ਖੇਤਰ ਵਿੱਚ, ਕਲਾ ਦੇ ਖੇਤਰ ਵਿੱਚ ਦੋ ਮੁੱਖ ਭਾਗ ਹਨ। ਹਰ ਵਿਦਿਆਰਥੀ ਨੂੰ ਹੱਕ ਹੈ ਕਿ ਉਹ ਆਪਣੀ ਰੁਚੀ ਅਨੁਸਾਰ ਉਹਨੂੰ ਜਿਹੜਾ ਮਜ਼ਮੂਨ ਪਸੰਦ ਹੈ ਉਹ ਪੜ੍ਹਨ ਲਈ ਚੁਣ ਲਵੇ। ਉਹਨੂੰ ਇਹ ਵੀ ਹੱਕ ਹੈ ਕਿ ਜਿਸ ਸਕੂਲ ਜਾਂ ਕਾਲਜ ਵਿੱਚ ਉਹਨੇ ਦਾਖਲ ਹੋਣਾ ਹੈ ਦਾਖਲ ਹੋ ਜਾਏ। ਜੇਕਰ ਇੱਕ ਦੂਜੇ ਦੇ ਮਜ਼ਮੂਨਾਂ ਅਤੇ ਸਕੂਲਾਂ ਦੀ ਬਾਬਤ ਸਾਡੇ ਮਨ ਵਿੱਚ ਕੋਈ ਵਿਤਕਰਾ ਜਾਂ ਵੈਰ ਵਿਰੋਧ ਨਹੀਂ ਹੁੰਦਾ ਤਾਂ ਫਿਰ ਧਰਮ ਕਰਮ ਦੇ ਨਿਸ਼ਚਿਆਂ ਅਤੇ ਸਾਧਨਾ ਉੱਤੇ ਸਾਨੂੰ ਵਿਤਕਰਾ, ਇਤਰਾਜ਼, ਦਖਲ, ਮੁਖਾਲਫਤ, ਘਿਰਨਾ, ਜ਼ਬਰਦਸਤੀ ਜਾਂ ਜ਼ੁਲਮ ਨਹੀਂ ਹੋਣਾ ਚਾਹੀਦਾ। ਕਿਉਂਕਿ ਹਰ ਇੱਕ ਇਨਸਾਨ ਨੂੰ ਆਪੋ ਆਪਣੇ ਖਿਆਲਾਂ ਅਤੇ ਨਿਸ਼ਚਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਹੱਕ ਹੈ। ਕੁਦਰਤ ਦੇ ਵਿੱਚ ਭਿੰਨਤਾ, ਵਿਲੱਖਣਤਾ ਅਤੇ ਅਨੇਕਤਾ ਹਰ ਪਾਸੇ ਦੇਖਣ ਵਿੱਚ ਆਉਂਦੀ ਹੈ। ਇਹ ਕੁਦਰਤ ਦਾ ਸ਼ਿੰਗਾਰ ਹੈ। ਇਹਦੇ ਨਾਲ ਸਾਨੂੰ ਸਾਰੀ ਕਾਇਨਾਤ ਰੰਗ ਬਿਰੰਗੇ ਰੂਪ ਰੇਖਾਂ ਵਿੱਚ ਸਜੀ ਹੋਈ ਇੱਕ ਰੱਬੀ ਜਲਵਾ ਦਿਖਾ ਰਹੀ ਹੈ। ਕਿੰਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾਗ, ਜੋ ਕਿ ਕਰਤਾਰ ਦੇ ਸਾਜੇ ਹੋਏ ਵਨ ਸਵੰਨੇ ਫੁੱਲਾਂ ਨਾਲ ਖਿੜਿਆ ਦਿਸਦਾ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ, ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਵਿਧ ਕਿਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਓੰਕਾਰ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਸੋ ਇਨਸਾਨ ਦੇ ਖਿਆਲਾਂ ਅਤੇ ਨਿਸ਼ਚਿਆਂ ਵਿੱਚ ਵੀ ਇਹ ਵਿਲੱਖਣਤਾ ਹੋਣੀ ਕੁਦਰਤੀ ਹੈ। ਇਸ ਕੁਦਰਤੀ ਅਸੂਲ ਅਨੁਸਾਰ ਇੱਕ ਦੂਜੇ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ ਜਾਂ ਸਿਧਾਂਤਾਂ ਦੀ ਨਿੰਦਾ ਕਰਨੀ, ਉਹਨਾਂ ਦੀ ਨਿਰਾਦਰੀ ਕਰਨੀ, ਵਾਦ ਵਿਵਾਦ ਕਰਨਾ, ਮੁਖਾਲਫਤ ਕਰਨੀ, ਲੜਾਈ ਕਰਨੀ, ਝਗੜਾ ਕਰਨਾ ਜਾਂ ਜ਼ੁਲਮ ਕਰਨੇ, ਇਹੀ ਮਜ਼ਹਬੀ ਤਸਵ ਹੈ ਜੋ ਕਿ ਕੁਦਰਤੀ ਅਸੂਲਾਂ ਦੇ ਐਨ ਉਲਟ ਹੈ। ਸਾਰੇ ਹੀ ਧਰਮ ਅਤੇ ਮਜ਼ਹਬ ਇਨਸਾਨ ਨੂੰ ਦੈਵੀ ਗੁਣ ਸਿਖਾਉਂਦੇ ਹਨ। ਕਿਹੜੇ? ਦਇਆ, ਹਿਮਾ, ਨੇਕੀ, ਮੈਤਰੀ ਭਾਵ, ਪਿਆਰ, ਰਵਾਦਾਰੀ, ਸੇਵਾ, ਕੁਰਬਾਨੀ, ਪਰ ਉਪਕਾਰ ਆਦਿ ਇਹ ਸਿਖਾਉਂਦੇ ਹਨ। ਪਰ ਅਸੀਂ ਮਜ਼ਹਬੀ ਤਸਵ ਕਾਰਨ ਇਹਨਾਂ ਸਾਰੇ ਦੈਵੀ ਗੁਣਾਂ ਨੂੰ ਭੁੱਲ ਜਾਂਦੇ ਹਾਂ ਅਤੇ ਇਹਨਾਂ ਦੇ ਐਨ ਉਲਟ ਦੂਸਰਿਆਂ ਦੇ ਨਾਲ ਵੈਰ ਵਿਰੋਧ, ਨਫ਼ਰਤ, ਤਸਵ, ਲੜਾਈ, ਝਗੜੇ, ਜ਼ੁਲਮ ਦੀ ਨੀਵੀਂ ਭਾਵਨਾ ਜਾਂ ਔਗਣਾਂ ਵਿੱਚ ਗਲਤਾਨ ਹੋ ਕੇ ਹੋਰਨਾਂ ਮਜ਼ਹਬਾਂ ਦੀ ਨਿਖੇਧੀ ਕਰਦੇ ਹਾਂ, ਬਦਨਾਮੀ ਕਰਦੇ ਹਾਂ, ਨਿੰਦਾ ਕਰਦੇ ਹਾਂ, ਹੇਠੀ ਕਰਦੇ ਹਾਂ, ਮੁਖਾਲਫਤ ਕਰਦੇ ਹਾਂ, ਅਤੇ ਇਹਦੇ ਵਿੱਚ ਅਸੀਂ ਆਪਣੇ ਧਰਮ ਦੀ ਵਡਿਆਈ, ਸੇਵਾ ਅਤੇ ਉਹਨੂੰ ਫੈਲਾਉਣ ਦਾ ਇਹ ਸਾਧਨ ਸਮਝੀ ਬੈਠੇ ਹਾਂ। ਅਸੀਂ ਜਦੋਂ ਵੀ ਕਿਸੇ ਨਾਲ ਈਰਖਾ ਦਵੈਤ ਕਰੀਏ, ਵੈਰ ਵਿਰੋਧ ਕਰੀਏ, ਤਸਬ ਕਰੀਏ, ਨਫ਼ਰਤ ਕਰੀਏ, ਨੁਕਤਾਚੀਨੀ ਕਰੀਏ ਜਾਂ ਨਿੰਦਾ ਕਰੀਏ ਤਾਂ ਸਾਡੇ ਉੱਤੇ ਉਹਦਾ ਕੀ ਅਸਰ ਹੁੰਦਾ ਹੈ? ਪਹਿਲਾਂ ਸਾਡੇ ਮਨ ਨੂੰ ਘਿਰਨਾ ਦਾ ਵੱਟ ਚੜ੍ਹਦਾ ਹੈ। ਘਿਰਨਾ ਦਾ ਪ੍ਰਗਟਾਵਾ ਸਾਡੇ ਮੱਥੇ, ਸਾਡੀਆਂ ਅੱਖਾਂ ਅਤੇ ਚਿਹਰੇ ਉੱਤੋਂ ਹੁੰਦਾ ਹੈ। ਇਹਦੇ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ, ਬੁੱਧੀ ਭ੍ਰਿਸ਼ਟ ਜਾਂਦੀ ਹੈ, ਨਿਰਣਾ ਸ਼ਕਤੀ ਵਿਵੇਕ ਬੁੱਧੀ ਗੰਧਲੀ ਹੋ ਜਾਂਦੀ ਹੈ, ਕ੍ਰੋਧ ਦੇ ਭਾਂਬੜ ਮੱਚ ਪੈਂਦੇ ਹਨ। ਇਹ ਤਸਵ ਅਤੇ ਕਿਰਨਾਂ ਦੀਆਂ ਕਿਰਨਾਂ, ਇਹ ਵਾਈਬ੍ਰੇਸ਼ਨਸ ਦੂਜੇ ਪਾਸੇ ਸਾਡੇ ਵਿਰੋਧੀਆਂ 'ਤੇ ਜਾ ਕੇ ਅਸਰ ਕਰਦੀਆਂ ਹਨ। ਕਿਰਨਾਂ ਅਤੇ ਤਸਵ ਦੀ ਅੱਗ ਉੱਥੇ ਭੜਕਾਉਂਦੀਆਂ ਹਨ ਅਤੇ ਦੂਜੇ ਬੰਨਿਓ ਫੇਰ ਕਿਰਨਾਂ ਦੀਆਂ ਕਿਰਨਾਂ ਮੁੜ ਸਾਡੇ ਕੋਲ ਵਾਪਸ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਆਉਂਦੀਆਂ ਹਨ। ਇਸ ਤਰ੍ਹਾਂ ਕਿਰਨਾਂ ਅਤੇ ਤਵਸਬ ਦਾ ਇਹ ਜ਼ਹਿਰੀਲਾ ਚੱਕਰ ਵਿਸ਼ੇਸ਼ ਸਰਕਲ ਇਹ ਅਮੁੱਕ ਚੱਲਦਾ ਰਹਿੰਦਾ ਹੈ। ਇਹ ਮਜ਼ਬੀ ਤਵਸਬ ਅਤੇ ਕਿਰਨਾਂ ਦੇ ਭਾਂਬੜ ਸਾਡੇ ਦਿਲਾਂ ਵਿੱਚ, ਪਰਿਵਾਰਾਂ ਵਿੱਚ, ਮੁਹੱਲਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਮੁਲਕਾਂ ਵਿੱਚ, ਇੱਥੋਂ ਤੱਕ ਕਿ ਵਿਸ਼ਵ ਭਰ ਵਿੱਚ ਬਹੁਤ ਤੇਜ਼ੀ ਨਾਲ ਫੈਲ ਕੇ ਅਤਿਅੰਤ ਜਾਨ ਮਾਲ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਹ ਤਵਸਬ ਅਤੇ ਕਿਰਨਾਂ ਦੀ ਅੱਗ ਜਦੋਂ ਮਜ਼ਬਾਂ ਅਤੇ ਧਾਰਮਿਕ ਅਸਥਾਨਾਂ ਨੂੰ ਲੱਗ ਜਾਵੇ ਤਾਂ ਤਾਂ ਫਿਰ ਕਿਆਮਤ ਹੀ ਵਾਪਰ ਜਾਂਦੀ ਹੈ। ਇਸ ਤਰ੍ਹਾਂ ਅਖੌਤੀ ਧਰਮੀਆਂ ਅਤੇ ਧਾਰਮਿਕ ਠੇਕੇਦਾਰਾਂ ਨੇ ਆਪੋ ਸਹੇੜੀ ਹੋਈ ਗਿਲਾਨੀ ਨਾਲ ਆਪੋ ਆਪਣੇ ਧਰਮ, ਮਜ਼ਹਬ ਅਤੇ ਦੀਨ ਨੂੰ ਮਲੀਨ ਕਰ ਛੱਡਿਆ ਹੈ, ਭ੍ਰਿਸ਼ਟ ਛੱਡਿਆ ਹੈ, ਉਹਨਾਂ ਨੂੰ ਪਖੰਡ ਬਣਾ ਦਿੱਤਾ ਹੈ। ਤਵਸਬ ਦੀ ਅੱਗ ਨੇ ਧਾਰਮਿਕ ਅਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਦਵੈਤ, ਨਫ਼ਰਤ, ਈਰਖਾ, ਵੈਰ, ਵਿਰੋਧ, ਹਉਮੈ, ਮੈਂ ਮੇਰੀ, ਸਵਾਰਥ ਅਤੇ ਹਿੰਸਾ ਦੇ ਭਾਂਬੜ ਵਾਲੇ ਹੋਏ ਹਨ। ਇਹਨਾਂ ਭਾਂਬੜਾਂ ਵਿੱਚ ਇਹ ਧਾਰਮਿਕ ਆਗੂ ਆਪ ਤਾਂ ਸੜਦੇ ਹਨ, ਜੋ ਇਹਨਾਂ ਦੇ ਨੇੜੇ ਜਾਂਦਾ ਹੈ ਉਹਨੂੰ ਵੀ ਸਾੜ ਦਿੰਦੇ ਹਨ। ਸਾਡੇ ਧਾਰਮਿਕ ਤਵਸਬ ਦਾ ਓਪਰਾ ਜਿਹਾ ਉਦਾਹਰਣ ਇੱਥੇ ਗੁਰਮੁਖ ਪਿਆਰਿਆਂ ਨੇ ਆਪਣੇ ਨਿੱਜੀ ਤਜਰਬੇ ਤੋਂ ਦਿੱਤਾ ਹੈ। ਕਹਿੰਦੇ ਕਿ ਕਿਤੇ ਸਫ਼ਰ ਵਿੱਚ ਜਾਂਦਿਆਂ ਕੁਝ ਸਿੱਖ ਸੰਗਤਾਂ ਇਕੱਠੀਆਂ ਬੈਠੀਆਂ ਸਨ। ਉਹਨਾਂ ਵਿੱਚ ਗੁਰਬਾਣੀ ਦੇ ਕਿਸੇ ਆਸ਼ੇ 'ਤੇ ਆਪਸ ਦੇ ਵਿੱਚ ਬੈਠਿਆਂ ਬੈਠਿਆਂ ਵਿਚਾਰ ਸ਼ੁਰੂ ਹੋ ਗਈ। ਸਾਰੇ ਹੀ ਗੁਰਬਾਣੀ ਦੇ ਵਿਚਾਰ ਸੁਣ ਕੇ ਰੱਬੀ ਏਕਤਾ, ਸ਼ਰਧਾ ਭਾਵਨੀ, ਬਾਣੀ ਦੇ ਅਦਬ, ਸਿੱਖੀ ਦੇ ਪਿਆਰ ਅਤੇ ਆਪਣੇ ਗੁਰੂ ਦੇ ਪ੍ਰੇਮ ਦੀ ਇੱਕ ਪਿਆਰ ਤਾਰ ਵਿੱਚ ਬਰੋਤੇ ਗਏ ਅਤੇ ਬਾਣੀ ਦਾ ਰਸ ਮਾਣਦੇ ਰਹੇ। ਪਰ ਜਦੋਂ ਵਕਤੇ ਨੇ ਦੱਸਿਆ ਕਿ ਉਸਨੇ ਫਲਾਨੇ ਡੇਰੇ ਤੋਂ ਇਹ ਗਿਆਨ ਸਿੱਖਿਆ ਹੈ ਤਾਂ ਇੱਕਦਮ ਬਾਕੀ ਸਾਰਿਆਂ ਦੇ ਚਿਹਰੇ ਤੋਂ ਉਹ ਪਹਿਲੇ ਵਾਲਾ ਚਾਓ, ਰਸ, ਰੰਗ, ਸ਼ਰਧਾ ਭਾਵਨੀ ਅਤੇ ਪਿਆਰ ਦੀ ਝਲਕ ਉੱਡ ਗਈ। ਉਹਨਾਂ ਵਿੱਚ ਜਿਹੜੀ ਪਿਆਰ ਦੀ ਤਾਰ ਕੁਛ ਦੇਰ ਪਹਿਲਾਂ ਬਣੀ ਹੋਈ ਸੀ ਉਹ ਫੌਰਨ ਟੁੱਟ ਗਈ ਅਤੇ ਉਹਨਾਂ ਦੀ ਸ਼ਰਧਾ ਅਤੇ ਚਾਓ ਰੁੱਖੇਪਨ ਵਿੱਚ ਬਦਲ ਗਿਆ। ਇਹਦਾ ਕਾਰਨ ਕੀ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਸਰਵੋਤਮ ਸਮਝਦੇ ਸੀ ਅਤੇ ਦੂਜੀ ਸੰਪਰਦਾ ਦੀ ਵਡਿਆਈ ਨੂੰ ਉਹ ਸਹਾਰ ਨਾ ਸਕੇ। ਕਹਿੰਦੇ ਕਿ ਅਸਲ ਵਿੱਚ ਉਹ ਮੂਲ ਛੋੜ ਡਾਲੀ ਲੱਗੇ ਵਾਲੀ ਧਾਰਮਿਕ ਅਵਸਥਾ ਵਿੱਚ ਵਿਚਰਦੇ ਸਨ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਕਤਾ ਦੂਜੇ ਫਿਰਕੇ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਉਸੇ ਵੇਲੇ ਆਪਸ ਵਿੱਚ ਇੱਕ ਦੂਜੇ ਲਈ ਪਰਾਏ ਬਣ ਗਏ। ਇਸ ਤਰ੍ਹਾਂ ਸ੍ਰੀ ਦੂਜੇ ਫਿਰਕਿਆਂ ਅਤੇ ਧਰਮਾਂ ਦੇ ਲਿਬਾਸ ਨੂੰ ਹੀ ਕਈ ਵਾਰੀ ਦੇਖਦੇ ਨਫ਼ਰਤ ਨਾਲ ਭਰ ਜਾਂਦੇ ਹਾਂ ਅਤੇ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਹ ਸਾਡੇ ਮਨਾਂ ਅੰਦਰ ਤਵਸਬ ਦੀ ਅਗਨੀ ਕਰਕੇ ਹੈ। ਜਿਹਾ ਕਿ ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ, ਛਾੜ ਵਿਡਾਣੀ ਤਾਤ ਮੂੜੇ, ਇਹਾਂ ਬਸਨਾ ਰਾਤ ਮੂੜੇ। ਪਿਆਰ ਤੋਂ ਪਿਆਰ ਉਪਜਦਾ ਹੈ, ਨਫ਼ਰਤ ਤੋਂ ਨਫ਼ਰਤ ਉਪਜਦੀ ਹੈ। ਲਵ ਬਿਗੈਟਸ ਲਵ, ਹੇਟ ਬਿਗੈਟਸ ਹੇਟ, ਇਹ ਕੁਦਰਤੀ ਅਟਲ ਅਸੂਲ ਹੈ। ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਦੜਾ ਖੇਤ। ਸੋ ਤਵਸਬ ਅਤੇ ਨਫ਼ਰਤ ਤੋਂ ਤਵਸਬ ਅਤੇ ਨਫ਼ਰਤ ਉਪਜਣਾ ਹੀ ਲਾਜ਼ਮੀ ਹੈ, ਕਿਉਂਕਿ ਸਾਡੇ ਖਿਆਲ ਦੋ ਧਾਰੀ ਤਲਵਾਰ ਦੀ ਨਿਆਈ ਹੁੰਦੇ ਹਨ। ਜੇ ਇੱਕ ਬੰਨੇ ਚੰਗੇ ਹਨ, ਦੂਜੇ ਬੰਨੇ ਮਾੜੇ ਵੀ ਹੋ ਸਕਦੇ ਹਨ। ਉਸਾਰੂ ਹਨ ਤਾਂ ਢਾਊ, ਪਿਆਰ ਹੈ ਤਾਂ ਨਫ਼ਰਤ, ਰਵਾਦਾਰੀ ਜਾਂ ਤਵਸਬ, ਸਹਿਨਸ਼ੀਲਤਾ ਜਾਂ ਮੁਕਾਬਲਾ, ਇਹ ਨਾਲ ਨਾਲ ਚੱਲਦਾ ਹੈ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਦੈਵੀ ਗੁਣਾਂ ਵਾਲੇ ਪਾਸੇ ਨੂੰ ਭੁੱਲ ਕੇ ਰਾਖਸ਼ੀ ਔਗਣ ਧਾਰ ਲਏ ਹਨ। ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਤਵਸਬ ਦੇ ਭਾਂਬੜ ਮੱਚ ਰਹੇ ਹਨ ਅਤੇ ਦੁਖੀ ਹੋਈ ਹੋਈ ਜਨਤਾ ਤਰਾ ਤਰਾ ਕਰ ਰਹੀ ਹੈ। ਅਤਿਅੰਤ ਦੁੱਖ ਵਾਲੀ ਗੱਲ ਤਾਂ ਇਹ ਹੈ कि यह सब नफरत, ईरखा, वैर विरोध, लड़ाइयाँ, जहाद, धर्म युद्ध, अकैत सीए ते असह जुलम, ये मजहबी तसब के जहरीले जोश विच धर्म के नाम ते किते जंदे हन। आम जनता तो भोली भाली सोझीहीन जा पिछलग हुंदी है, पर इना दे मानसिक जोश नू मजहबी तसब का लांबू ला के भड़काउण वाले कौन हन? अंधविश्वासी साडे धार्मिक आगू, साडे स्वार्थी सियासी लीडर ते पक्षपाती पत्रकार। ये तसब दे भांबड़ां विच भोली भाली लुकाई नू तकेल के आपो अपने स्वार्थ पूरे करदे हन अते आप पिछे हट के इहदा तमाशा देखदे हन। हैरानी वाली गल है कि अनेकां धर्मां, धर्म प्रचार, उचेरी विद्या, विज्ञान, आधुनिक सभ्यता ते समाजवादी अत्यंत तरक्की ते प्रफुल्लता दे हुंदियां भी ये मजहबी तसब दे भांबड़ घटन की बजाए वधदे ही जा रहे हैं। इहदा मुढ़ला कारण की है? क्यों उसकी असी गुरबाणी दे उपदेशां तों बेमुख हो गए हाँ, अवेसले हो गए हाँ? किहड़े उपदेश? जित कीता पाई है अपना सा काल बुरी क्यों काली है, जो मैं किया सो मैं पाया, दोस न दीजै अवर जना, जेहा बीजै सो लुणे, कर्मा संदड़ा खेत, चंगा मंदा चंगा अपना आपे ही कीता पावना। इस दीर्घ ते भयानक अग्ञानता नू दूर करन लई अते मजहबी तसब दे मारू जहर जां तपदे भांबड़ तों बचण लई गुरबाणी विच इक्को इक साधन सानू हरी नाम ही दस्या गया है। इस मजहबी तसब दे भांबड़ तों असी किवें बच सकदे हाँ? सर्ब धर्म मैं श्रेष्ठ धर्म, हर को नाम जप निर्मल करम, मन मेरे गौ हर नाम का ओला, तुझे ना लागे ताता चोला। कल ताती ठंडा हर नाओ, आतिश दुनिया खुनक नाम खुदाया, मिट गए बैर पए सब रेन, अमृत नाम साध संग लैन। बिसर गई सब तात पराई, जब ते साध संगत मोहे पाई, ना को बैरी नहीं बिगाना, सगल संग हमको बन आई। संसार दे सारे ही धर्म सानू ये दृढ़ाउंदे हन कि रब एक है। जिस सरबग इलाही धर्म की गुरबाणी गल करदी है उहदे विच तां यही दृढ़ाया गया है कि रब एक है। उहदे संतां, भगतां, महापुरशां का आदर भाव ते सेवा करनी जरूर लोड़ींदी है अते उहदी खलकत नाल मैत्री भाव नाल रहना चाहिदा है। पर मजहबी तसब दे पागलपन विच आप ना दे चुरू पर पानी, ते निंदे जे गंगा आनी अनुसार, महापुरशां ते निर्दोष लुकाई दी शरेआम अन्ने जोश विच निंदा कीती जांदी है। ऐसे निंदकां दी निखेधी करन दा वी किसे नू हौसला नहीं पैंदा। ऐसे तस्बी दीवानियां नू गुरबाणी दे विच इउं ताड़ना कीती गई है, संत की निंदा नानका बहर बहर अवतार, संतन दुख पाए ते दुखी, सुख पाए साधुन के सुखी, जो जो तेरे भगत दुखाए ओ तत्काल तुम मारा, गुरमुख स्यो मनमुख अड़े, डुब्बे हक न्याए। किसे धर्म जां मजहब दे पैरोकारां नू जदों तसब दी रंगत जां पाण चढ़ जावे, धर्म दे ठेकेदारां नू जे तसब दी पाण चढ़ जावे तां धार्मिक गुणां दे ऐन उल्ट मजहबी तसब दे जहर द्वारा ਉਹ ਵੈਰ, ਵਿਰੋਧ, ਨਫ਼ਰਤ, ਲੜਾਈ, ਈਰਖਾ, ਕ੍ਰੋਧ, ਕੱਟੜਤਾ, ਦਵੈਤ, ਹੰਕਾਰ, ਸਾੜਾ, ਜਬਰ, ਖੂਨ ਖਰਾਬਾ, ਜ਼ੁਲਮ ਅਤੇ ਧਰਮ ਦੀ ਨਿੰਦਾ, ਇਹ ਸਾਰੇ ਰਾਖਸ਼ੀ ਔਗਣ ਸਮੁੱਚੇ ਜਗਤ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਹਦੇ ਨਾਲ ਕਿ ਸੰਸਾਰ ਵਿੱਚ ਮਾਇਕੀ ਅੱਗ ਦੇ ਭਾਂਬੜ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ ਤੇ ਅਜਿਹੀ ਸਥਿਤੀ ਵਿੱਚ ਕੋਈ ਵਿਰਲਾ ਸੁਭਾਗਾ ਹੀ ਪ੍ਰਭੂ ਮੇਰ ਸਦਕਾ ਇਸ ਮਜ਼ਬੀ ਤਸਬ ਦੇ ਸੇਕ ਤੋਂ ਬਚ ਸਕਦਾ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓਰੀ। ਜਦੋਂ ਗੁਆਂਢੀਆਂ ਦੀ ਜਾਂ ਪਰਦੇਸੀਆਂ ਦੀ ਰਹਿਣੀ ਬਹਿਣੀ, ਉਹਨਾਂ ਦੀ ਬੋਲੀ, ਉਹਨਾਂ ਦੇ ਰਸਮੋ ਰਿਵਾਜ਼ ਅੱਡ ਅੱਡ ਹੁੰਦੇ ਹਨ ਅਤੇ ਸਾਨੂੰ ਉਹਨਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ, ਤਾਂ ਉਹਨਾਂ ਦੇ ਧਰਮ, ਉਹਨਾਂ ਦੀ ਧਾਰਮਿਕ ਕਰਮ ਕਿਰਿਆ ਪ੍ਰਤੀ ਸਾਡੇ ਵਿੱਚ ਸਹਿਣਸ਼ੀਲਤਾ ਅਤੇ ਵਿਸ਼ਾਲਤਾ ਹੋਣੀ ਵੀ ਜ਼ਰੂਰੀ ਹੈ, ਕਿਉਂਕਿ ਸਹਿਣਸ਼ੀਲਤਾ ਇੱਕ ਧਾਰਮਿਕ ਗੁਣ ਹੈ। ਸਹਿਣਸ਼ੀਲਤਾ ਤੋਂ ਬਗੈਰ ਬਾਹਰਲੇ ਮਾਇਕੀ ਅਸਰ ਦੁਆਰਾ ਸਾਡੀ ਹਉਮੈ ਜੋਸ਼ ਵਿੱਚ ਆ ਜਾਂਦੀ ਹੈ ਅਤੇ ਇਹੀ ਜੋਸ਼ ਵੈਰ ਵਿਰੋਧ ਦਾ ਕਾਰਨ ਬਣਦਾ ਹੈ। ਜਦ ਹਰ ਇੱਕ ਇਨਸਾਨ ਨੂੰ ਆਪੋ ਆਪਣੀਆਂ ਰੀਝਾਂ, ਆਪੋ ਆਪਣੇ ਸਵਾਦ ਅਤੇ ਖਿਆਲਾਂ ਅਨੁਸਾਰ ਖਾਣ ਪੀਣ, ਪਹਿਨਣ, ਕੰਮ ਕਰਨ, ਆਰਾਮ ਕਰਨ ਜਾਂ ਮਨੋਰੰਜਨ ਦੀ ਆਜ਼ਾਦੀ ਹੈ, ਤਾਂ ਹਰ ਇੱਕ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਦੀ ਮਨੌਤ ਅਤੇ ਕਮਾਈ ਕਰਨ ਦੀ ਵੀ ਪੂਰੀ ਆਜ਼ਾਦੀ ਹੈ। ਧਰਮ ਹਰ ਇੱਕ ਮਨੁੱਖ ਦਾ ਬਿਲਕੁਲ ਨਿੱਜੀ ਪ੍ਰਾਈਵੇਟ ਹੱਕ ਹੈ। ਇਹਦੇ ਵਿੱਚ ਇੱਕ ਦੂਜੇ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਜੇ ਦੂਜੇ ਦੇ ਧਰਮ ਵਿੱਚ ਦਖਲ ਦੇਣਾ ਨਜਾਇਜ਼ ਹੈ, ਤਾਂ ਉਹਦੀ ਮੁਖਾਲਫਤ ਕਰਨੀ, ਉਹਦੇ ਨਾਲ ਈਰਖਾ ਕਰਨੀ, ਦਵੈਤ ਕਰਨੀ, ਵੈਰ ਵਿਰੋਧ ਕਰਨਾ, ਇਹ ਇੱਕ ਅਧਿਆਤਮਿਕ ਪਾਪ ਹੈ। ਪਰਮਾਤਮਾ ਸਾਡੇ ਸਾਰੇ ਔਗਣ ਦੇਖਦਾ ਅਤੇ ਜਾਣਦਾ ਹੋਇਆ ਫਿਰ ਵੀ ਸਾਨੂੰ ਪਾਲਦਾ ਹੈ, ਸਾਨੂੰ ਪਿਆਰਦਾ ਹੈ, ਸਾਡੀ ਸਾਰ ਸੰਭਾਲਦਾ ਹੈ। ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਰੋਜ਼ੀ ਹੀ ਰਾਜ ਬਿਲੋਕਤ ਰਾਜਕ ਰੋਖ ਰੁਹਾਨ ਕੀ ਰੋਜ਼ੀ ਨਾ ਟਾਰੇ। ਇਸ ਤਰ੍ਹਾਂ ਧਰਮ ਵੀ ਸਾਨੂੰ ਦੇਖ ਕੇ ਅਣਡਿੱਠ ਕਰਨ, ਸੁਣ ਕੇ ਅਣਸੁਣਾ ਕਰਨ ਲਈ ਪ੍ਰੇਰਨਾ ਦਿੰਦਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਸੋ ਲੋਕਾਂ ਦੇ ਔਗਣ ਚਿਤਾਰਨੇ ਜਾਂ ਨਿੰਦਿਆ ਨਫ਼ਰਤ ਕਰਨੀ, ਇਹ ਧਰਮ ਕਮਾਉਣ ਦੇ ਬਿਲਕੁਲ ਉਲਟ ਹੈ। ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਸੋ ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਖਿੱਚੋ ਤਾਣ ਵਿਗੁੱਚੀਐ ਇੱਕ ਸਿਉ ਲਿਵਲਾਏ, ਵਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।